ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਡਾਕਟਰ ਸਟੈਲਾ ਕ੍ਰਾਮਰ ਦੇ 4 ਲੇਖਾਂ ਦਾ ਪੰਜਾਬੀ ਵਿੱਚ ਉਲੱਥਾ ਕੀਤਾ ਸੀ, ਜੋ ਕਿ ਰਸਕ ਕਿਰਤ ਨਾਲ ਸੰਬੰਧਿਤ ਸਨ। ਸੋ ਆਪ ਜੀ ਨੇ ਆਪਣੇ ਅਨੁਭਵ ਵੀ ਰਸਕ ਕਿਰਤ ਦੇ ਇਸ ਲੇਖ ਵਿੱਚ ਦਰਜ ਕੀਤਾ ਹੈ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਯੂਨਾਨ ਥੀ ਛੁੱਟ ਈਸਾਈਅਤ ਦੇ ਆਵੇਸ਼ ਅਤੇ ਭਗਤੀ ਦੇ ਵਲਵਲਿਆਂ ਨਾਲ ਇੱਕ ਰਸਕ ਕਿਰਤ ਦੀ ਕੁੱਲ ਯੂਰਪ ਦੀ ਜਾਗ, ਇਟਲੀ ਦੀ ਈਸਾਈ ਮਤ ਦੀ ਰਸਕ ਕਿਰਤ ਥੀ ਆਰੰਭ ਹੋਈ। ਇਸ ਵਿੱਚ ਬੜੇ ਬੜੇ ਵਿਖਿਆਤ ਚਿੱਤਰਕਾਰ ਭਗਤੀ ਭਾਵ ਨਾਲ ਨੱਕੋ ਨੱਕ ਭਰੇ ਹੋਏ ਨੈਣਾਂ ਵਿੱਚ ਅਥਰੂ ਲੈ ਕੇ ਆਪਣੇ ਬਰੁਸ਼ਾਂ ਨੂੰ ਜੋਰਡਨ ਦੇ ਪਵਿੱਤਰ ਪਾਣੀ ਵਿੱਚ ਬੜੇ ਅਦਬਾਂ ਅਤੇ ਰਸਮਾਂ ਨਾਲ ਡੋਬਦੇ ਸਨ ਅਤੇ ਅਕਹਿ ਭਾਵਾਂ ਵਿੱਚ ਆ ਕੇ ਈਸਾ ਅਤੇ ਮਰੀਅਮ ਦੀਆਂ ਤਸਵੀਰਾਂ ਖਿੱਚਦੇ ਸਨ। ਕੁੱਲ ਯੂਰਪ ਵਿੱਚ ਯੂਨਾਨ ਦੀ ਸੁਹਣਪ ਦਾ ਚੋਣਵਾਂ ਆਦਰਸ਼ ਕੇ ਨਕਸ਼ ਅਤੇ ਅੰਗ ਸਭ ਆਪਣੀ ਸਡੋਲ ਪੂਰਨਤਾ ਵਿੱਚ ਹੋਣੇ ਚਾਹੀਏ। ਰਾਜ ਦੱਸਦਾ ਹੈ ਅਤੇ ਉੱਥੇ ਬਾਹਰਲੇ ਚਿੰਨ੍ਹਾਂ ਦੀ ਸੁਹਣਪ ਅਤੇ ਅੰਗਾਂ ਦੀ ਬਨੋੜ ਦਾ ਗਿਆਨ ਪੂਰਾ ਪੂਰਾ ਵਰਤਿਆ ਜਾਂਦਾ ਹੈ, ਪਰ ਪੂਰਬੀ ਦੇਸ਼ਾਂ ਵਿੱਚ ਬਾਹਰਲੇ ਚਿੰਨ੍ਹਾਂ ਅਤੇ ਨੁਹਾਰਾਂ ਦਾ ਕੋਈ ਖਿਆਲ ਨਹੀਂ ਕੀਤਾ ਜਾਂਦਾ। ਇੱਥੇ ਇੱਕ ਮਿੱਟੀ ਦੇ ਢੇਲੇ ਨੂੰ ਵੀ ਦਾਤਾ ਜੀ ਦੀ ਮਿਹਰ ਨਾਲ ਰੂਪ ਰੰਗ ਅਕਹਿ ਸੁਹਣਪ ਦਾ ਚੜ੍ਹ ਜਾਂਦਾ ਹੈ। ਇੱਕ ਮਾਸ ਦਾ ਕਰੂਪ ਕਾਲਾ ਪਹਾੜ ਵੀ ਦਾਤਾ ਜੀ ਦੀ ਮਿਹਰ ਨਾਲ ਸਮਾਧੀ ਲੂੰ ਲੂੰ ਵਿੱਚ ਪਰੋ ਕੇ ਤਾਰਿਆਂ ਨੂੰ ਆਪਣੀ ਜਗਮਗ ਕਰਦੀ ਛਬੀ ਨਾਲ ਮਾਤ ਕਰ ਦਿੰਦਾ ਹੈ। ਪੂਰਬ ਵਿੱਚ ਅੰਦਰ ਪੱਟ ਬਾਹਰ ਗੁੱਦੜ ਦਾ ਆਦਰਸ਼ ਇਸੀ ਕਰਕੇ ਬਣਿਆ ਹੈ। ਆਮ ਲੋਕ ਦੇਖਦੇ ਹਨ ਕਿ ਹਿੰਦੁਸਤਾਨ ਦੇ ਕਈ ਇੱਕ ਰਸਕ ਕਿਰਤ ਦੀਆਂ ਮੂਰਤੀਆਂ ਦੇ ਕਈ ਹੱਥ ਪੈਰ ਆਉਂਦੇ ਹਨ ਅਤੇ ਡੀਲ ਡੋਲ ਦਿਸਦੀ ਜਿਸਮਾਨੀ ਅੰਗਿਕ ਡੋਲ ਦਾ ਝਾਵਲਾ ਜਿਹੀ ਹੁੰਦੀ ਹੈ। ਐਨ ਠੀਕ ਬਾਹਰਲੀ ਜਿਸਮੀ ਅੰਗਿਕ ਬਨਾਵਟ ਨਾਲ ਕਿਧਰੇ ਵੀ ਨਹੀਂ ਮਿਲਦੀ, ਯੂਨਾਨ ਥੀ ਐਨ ਉਲਟ ਆਉਂਦੀ ਹੈ। ਇਹ ਫਰਕ ਪੂਰਬ ਅਤੇ ਪੱਛਮ ਦੇ ਚੌਗਿਰ ਦੇ ਤਬੀਅਤ ਅਧਿਆਤਮ ਅਨੁਭਵਾਂ ਦੇ ਫਰਕ ਦਾ ਹੈ। ਇਹ ਗੱਲ ਨਹੀਂ ਕਿ ਇੱਥੇ ਰਸਕ ਕਿਰਤੀਆਂ ਨੂੰ ਅੰਗ ਜੋੜ ਤੋੜ ਵਿਦਿਆ ਨਹੀਂ ਸੀ ਆਉਂਦੀ ਜਾਂ ਉਹਨਾਂ ਸਿੱਖੀ ਨਹੀਂ ਸੀ। ਉਹਨਾਂ ਨੂੰ ਉਹਨਾਂ ਦੇ ਆਪਣੀ ਰਸਕ ਕਿਰਤ ਦੀ ਚਾਲ ਅਤੇ ਇਹਦੀ ਅੰਗਿਕ ਉਠਾਣ ਅਤੇ ਵਾਅਦੇ ਵਿੱਚ ਕਦੀ ਯੂਰਪ ਵਾਲੇ ਬਾਹਰਲੇ ਜਿਸਮੀ ਬਨਾਵਟ ਦੇ ਯਥਾਰਥ ਗਿਆਨ ਦੀ ਲੋੜ ਹੀ ਨਹੀਂ ਪਈ। ਇਹ ਗੱਲ ਕੁਛ ਇਉਂ ਤੱਕਣੀ ਚਾਹੀਦੀ ਹੈ, ਭਗਤੀ ਦੇ ਭਾਵ ਲਈ ਪੱਛਮ ਦੇ ਵਿਗਿਆਨਕ ਵਿਦਿਆ ਦੇ ਸਾਰੇ ਵਿਸਤਾਰ ਦੀ ਜੇ ਲੋੜ ਕਿਸੇ ਮੁਲਕ ਨੂੰ ਨਹੀਂ ਹੋਈ, ਤਦ ਉਸ ਦੀ ਅਪੂਰਨਤਾ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਮੁਲਕ ਵਿੱਚ ਭਗਤੀ ਭਾਵ ਦੇ ਪ੍ਰਗਟ ਕਰਨ ਵਿੱਚ ਕਦੀ ਕਿਸੇ ਤਰ੍ਹਾਂ ਦੀ ਨੂਨਤਾ ਹੋ ਸਕਦੀ ਹੈ। ਹਰ ਇੱਕ ਮੁਲਕ ਆਪਣੀ ਰਸਕ ਕਿਰਤ ਆਪਣੇ ਅੰਦਰੀਵ ਦੀ ਅੰਗਿਕ ਲੋੜ ਅਨੁਸਾਰ ਜੰਮੀ ਪਲੀ ਅਤੇ ਵਧੀ ਅਤੇ ਚੂੰਕੇ ਮੰਤਰ ਰੂਪ ਹੈ, ਇਸ ਲਈ ਹਰ ਇੱਕ ਮੁਲਕ ਦੇ ਮੰਤਰ ਸਮਝ ਕੇ ਉਸ ਕਿਰਤ ਦੀ ਅਨੇਕ ਤਰ੍ਹਾਂ ਦੀ ਲੱਖਣਤਾ ਦਾ ਪੂਰਾ ਪਤਾ ਚੱਲ ਸਕਦਾ ਹੈ। ਸਾਨੂੰ ਗਣੇਸ਼ ਦਾ ਹਾਥੀ ਸਿਰ ਆਦਿ ਦੇਖ ਕੇ ਹੀ ਇਸ ਰਸਕ ਕਿਰਤ ਨੂੰ ਸੁੱਟ ਪਾਉਣਾ ਆਪਣੀ ਉਸ ਰਸਕ ਕਿਰਤੀ ਦੀ ਬੋਲੀ ਅਤੇ ਮੰਤਰ ਦੀ ਨਾਵਾਕਬੀ ਦੇ ਸਿਵਾ ਹੋਰ ਕੋਈ ਅਰਥ ਨਹੀਂ ਰੱਖਦੀ। ਪੂਰਬ ਦੇ ਰਸਕ ਕਿਰਤੀ ਲਈ ਸਰੀਰ ਅਤੇ ਸ਼ਕਲਾਂ ਅਤੇ ਕੁਦਰਤੀ ਪਦਾਰਥ, ਪੇੜ, ਦਰਿਆ, ਪਹਾੜ ਸਭ ਝਾਂਵਲੇ ਜਏ ਹਨ। ਨੇੜਿਓਂ ਹੋਰ, ਦੂਰੋਂ ਹੋਰ, ਉੱਪਰੋਂ ਹੋਰ, ਹੇਠੋਂ ਹੋਰ, ਇਹ ਬਾਹਰਲੀਆਂ ਸ਼ਕਲਾਂ ਸਿਰਫ ਕਿਸੇ ਹੋਰ ਪਦਾਰਥ ਦੇ ਮੁਕਾਬਲੇ ਅਤੇ ਰਿਸ਼ਤੇ ਵਿੱਚ ਕਿਸੇ ਇੱਕ ਰੂਪ ਵਿੱਚ ਦਿਸਦੀਆਂ ਹਨ, ਨਹੀਂ ਤਾਂ ਇਹਨਾਂ ਦਾ ਕੋਈ ਰੂਪ ਹੀ ਨਹੀਂ। ਇੱਕ ਬਿਰਖ ਨੂੰ ਖੁਰਦਬੀਨ ਨਾਲ ਤੱਕੋ ਤਾਂ ਕੀ ਦਿਸੇਗਾ? ਇੱਕ ਪੱਤੇ ਦੇ ਨਿੱਕੇ ਜਿਹੇ ਨੁਕਤੇ ਵਿੱਚ ਇੱਕ ਜਾਲ ਤਣਿਆ ਹੋਇਆ, ਇਉਂ ਹੀ ਅੱਖ ਨਾਲ ਇੱਕ ਥਾਂ ਥੀ ਕਿਸ ਤਰ੍ਹਾਂ, ਦੂਜੀ ਥਾਂ ਥੀ ਕਿਸ ਤਰ੍ਹਾਂ ਦਿਸਦਾ ਹੈ। ਸੋ ਪੂਰਬੀ ਰਸਕ ਕਿਰਤੀ ਨੇ ਆਪਣੀ ਕਿਰਤ ਵਿੱਚ ਕੁਦਰਤੀ ਪਦਾਰਥਾਂ ਦੀ ਕੋਈ ਖਾਸ ਨੁਹਾਰ ਕਾਇਮ ਨਹੀਂ ਕੀਤੀ। ਨੁਹਾਰ ਉਹ ਕੇਵਲ ਇਸ ਧਿਆਨ ਸਿੱਧ ਭੇਦ ਦੀ ਕਾਇਮ ਕਰਦਾ ਹੈ ਜਿਹੜਾ ਉਹਨੂੰ ਆਪਣੇ ਅਨੁਭਵ ਦੁਆਰਾ ਕਾਇਮ ਰਹਿਣ ਵਾਲਾ ਸੱਚ ਦਿਸਦਾ ਹੈ, ਅਤੇ ਉਸ ਵੇਲੇ ਦੇ ਸੱਚ ਨੂੰ ਦਸਾਉਣ ਲਈ, ਉਹਦੀ ਲੱਖਿਅਤਾ ਲਈ ਉਹ ਕੁੱਲ ਪਦਾਰਥ, ਕੁਦਰਤ ਅਤੇ ਮਨੁੱਖ ਦੇ ਸਿਲਸਿਲੇ ਦੇ ਆਪ ਮੁਹਾਰਾ ਵਰਤਦਾ ਹੈ ਅਤੇ ਹੂ ਬਹੂ ਉਹ ਨੁਹਾਰਾਂ ਖਿੱਚ ਕੇ ਧਰ ਦਿੰਦਾ ਹੈ ਜਿਹੜੀਆਂ ਉਸ ਘੜੀ ਉਸ ਦੇ ਟਿਕਾ ਅਤੇ ਲਗਾਵ ਦੀਆਂ ਸਨ ਅਤੇ ਜਿਸ ਤਰ੍ਹਾਂ ਉਹਨੂੰ ਦਿਸੀਆਂ ਸਨ। ਜੇ ਇੱਕ ਵਿਰਖ ਦਾ ਸ਼ਾਮ ਵੇਲੇ ਦੇ ਹਨੇਰ ਵਿੱਚ ਇਹੋ ਜਿਹਾ ਝਾਵਲਾ ਦਿਸਿਆ ਕਿ ਇੱਕ ਕਾਲਾ ਤੰਨਾ ਹੈ ਜਿਸ ਨਾਲ ਉੱਪਰ ਕਾਲੇ ਬਦਲਾਂ ਦਾ ਸਿਰਟੋਪ ਜਿਹਾ ਹੈ, ਤਦ ਉਹ ਉਸੀ ਤਰ੍ਹਾਂ ਪੇੜ ਦੀ ਤਸਵੀਰ ਪਾ ਦੇਗਾ। ਪਤੇ ਪਤੇ ਕੁਛ ਨਹੀਂ। ਇੱਕ ਐਸਾ ਚਾਵਲਾ ਜਿਸ ਥੀ ਸਭ ਨੂੰ ਇਹ ਪਤਾ ਲੱਗ ਜਾ ਸੀ ਕਿ ਬਿਰਖ ਹੈ, ਅਤੇ ਕਿਸੇ ਖਾਸ ਵੇਲੇ ਕਿਸੇ ਖਾਸ ਸੰਬੰਧ ਵਿੱਚ ਜਿਵੇਂ ਦਿਸਿਆ ਉਂਝ ਹੂ ਬ ਹੂ ਚਿੱਤਰ ਅੰਕਿਤ ਕੀਤਾ ਹੈ, ਪਰ ਉਹਦੇ ਅੰਗਾਂ ਦੀ ਪੱਤਿਆਂ ਦੀ ਕੋਈ ਨੁਹਾਰ ਸ਼ਕਲ ਨਹੀਂ ਲੱਭੇਗੀ। ਉਹਦਾ ਦੱਸਣਾ ਤਾਂ ਤਾਤਪਰਜ ਹੀ ਨਹੀਂ, ਪਰ ਯੂਰਪ ਦੀ ਰਸਕ ਕਿਰਤ ਵਿੱਚ ਖਿੱਚੀ ਬਨਸਪਤੀ ਦੇ ਪੱਤਿਆਂ ਥੀ ਤੁਸੀਂ ਉਸ ਵਿਰਖ ਦਾ ਨਾਂ ਤੱਕ ਦੱਸ ਸਕੋਗੇ। ਇਸ ਫਰਕ ਨੂੰ ਡਾਕਟਰ ਮਿਸ ਸਟੈਲਾ ਕ੍ਰਾਮਰਸ ਨੇ ਖੂਬ ਖੁੱਲ੍ਹਾ ਕਰਕੇ ਦੱਸਿਆ। ਜਿਵੇਂ ਮੈਂ ਆਖ ਆਇਆ ਹਾਂ, ਉੱਚੇ ਦਰਜੇ ਦੀ ਰਸਕ ਕਿਰਤ ਵਿੱਚ ਸਾਨੂੰ ਬਾਰਮੁਖੀ ਕਰ ਦੇਣ ਵਾਲੀ ਖਿਚਾਵਟ ਦਾ ਅਭਾਵ ਹੋਣਾ ਜ਼ਰੂਰੀ ਹੈ। ਇਸ ਨੁਕਤੇ ਖਿਆਲ ਥੀ ਦੇਖੋ, ਉਹ ਸਾਜ ਜੋ ਵੈਰਾਗੇ ਰੰਗ ਵਿੱਚ ਸ਼ਿੰਗਾਰ ਦੇ ਕੱਪੜੇ ਲਾ ਕੇ ਰਾਖ ਨਾਲ ਮਲਦਾ ਹੈ ਅਤੇ ਆਪਣੇ ਆਪ ਦੇ ਬਾਹਰਲੇ ਨੂੰ ਨਿੰਦਤ ਕਰਦਾ ਹੈ, ਜੇ ਉਹਦੇ ਅੰਦਰ ਆਤਮਕ ਰਸ ਭਰਿਆ ਹੋਵੇ ਤਦ ਉਸ ਰਸ ਨੂੰ ਛੁਪਣ ਵਿੱਚ ਉਹ ਇੱਕ ਰਸਕ ਕਿਰਤ ਕਰ ਰਿਹਾ ਹੈ, ਜਿਵੇਂ ਕਿਸੇ ਕਿਰਨ ਨੂੰ ਅੱਗੇ ਪਿੱਛੇ ਹਨੇਰਾ ਕਰਕੇ ਤੱਕ ਰਿਹਾ ਹੈ। ਉਹ ਤਾਂ ਕੁਛ ਰਸਕ ਕਿਰਤ ਹੋਈ, ਪਰ ਜਿਸ ਅੰਦਰ ਰਸ ਵੀ ਨਹੀਂ ਅਤੇ ਆਪਣੇ ਬਾਹਰ ਨੂੰ ਸ਼ਿੰਗਾਰ ਰੰਗ ਵਿੱਚ ਸੰਵਾਰਦਾ ਹੈ, ਉਹ ਸਾਡੀ ਬਿਰਤੀਆਂ ਨੂੰ ਬਾਰਮੁਖੀ ਕਰਨ ਦੇ ਸਿਵਾ ਹੋਰ ਕੀ ਅਸਰ ਪਾ ਸਕਦਾ ਹੈ? ਉਹ ਤੀਵੀਂ ਜਿਹਦਾ ਅੰਦਰ ਸੋਹਣਾ ਨਹੀਂ, ਜੇ ਗਹਿਣਿਆਂ ਨਾਲ ਆਪਣੇ ਆਪ ਨੂੰ ਸਜਾਉਂਦੀ ਹੈ, ਤਾਂ ਸਿਵਾਏ ਉਹਦੇ ਇਸ ਕਰਨ ਦਾ ਤਾਤਪਰਜ ਇਹ ਹੋਵੇ ਕਿ ਅੱਖ ਦੁਆਰਾ ਸਾਡੀ ਬਿਰਤੀ ਨੂੰ ਬਾਰਮੁਖੀ ਕਰਕੇ ਆਪਣੇ ਵੱਲ ਖਿੱਚੇ, ਹੋਰ ਕੀ ਹੋ ਸਕਦਾ ਹੈ? ਅਤੇ ਇਹ ਕਦੀ ਕਿਸੇ ਥਾਂ ਕਿਸੇ ਹਾਲਤ ਵਿੱਚ ਰਸਕ ਕਿਰਤ ਨਹੀਂ। ਹਾਂ, ਜੇ ਉਹਦੇ ਅੰਦਰ ਰਸ ਭਰਿਆ ਹੋਵੇ, ਸਾਡੇ ਰੂਹ ਨੂੰ ਟਿਕਾ ਦੇਣ ਜੋਗੀ ਰਸਲੀਨਤਾ ਉਸ ਵਿੱਚ ਹੋਵੇ, ਫਿਰ ਜੇ ਉਹ ਬਾਹਰਲਾ ਸ਼ਿੰਗਾਰ ਕੇ ਸਾਨੂੰ ਖਿੱਚੇ, ਤਾਂ ਜ਼ਰੂਰ ਹੈ ਕਿ ਸਾਨੂੰ ਬਾਰਮੁਖੀ ਕਰਕੇ ਖਿੱਚ ਕੇ ਉਹ ਉਸੀ ਤੇਜ਼ੀ ਨਾਲ ਆਪਣੇ ਅੰਦਰ ਰਸ ਦੇ ਦਰਸ਼ਨ ਦੇ ਜ਼ੋਰ ਨਾਲ ਆਤਮਕ ਟਿਕਾ ਵਿੱਚ ਖੜੇਗੀ। ਇਉਂ ਯੂਰਪ ਦੀ ਰਸਕ ਕਿਰਤ ਆਪਣੀ ਬਾਹਰ ਦੀ ਨੁਹਾਰ ਨਾਲ ਖਿੱਚ ਕੇ ਧਨੁਖ ਬਾਣ ਵਾਂਗੂ ਛੁੱਟੇ ਤੀਰ ਵਾਂਗ ਜਾ ਕਲੇਜਾ ਵਿੰਦੀ ਹੈ ਅਤੇ ਕਲੇਜਾ ਵਿੰਨ ਕੇ ਉਸ ਦਰਦ ਜੇ ਵਿੱਚ ਆਤਮਕ ਟਿਕਾ ਦਿੰਦੀ ਹੈ। ਪਰ ਪੂਰਬ ਦੀ ਰਸਕ ਕਿਰਤ ਵਿਭੂਤ ਮਲ ਕੇ ਪਹਿਲਾਂ ਤਾਂ ਆਪਣੇ ਦਰ ਆਈਆਂ ਸਭ ਖਿੱਚਾਂ ਨੂੰ ਖੱਟਾ ਜਿਹਾ ਕਰ ਦਿੰਦੀ ਹੈ, ਸਿਰਫ ਉਸ ਖਿੱਚ ਨੂੰ ਖਿੱਚਦੀ ਹੈ ਜਿਹੜੇ ਬਾਹਰ ਦੇ ਪਰਦਿਆਂ ਪਾਰ ਅੰਦਰ ਤੁਰ ਜਾ ਵੱਜਦੀ ਹੈ, ਅਤੇ ਤੁਰਦੀ ਕੋਈ ਅਗੰਮੀ ਮਮੁਕਸੂ ਖਿੱਚ ਆਉਂਦੀ ਹੈ ਜਿਹੜੀ ਵਿਰਲੀ ਇਉਂ ਸੱਚ ਨੂੰ ਟੋਲ ਲਈ ਸੱਚੇ ਸਾਧ ਦੇ ਭੈੜੇ ਜਿਹੇ ਬਾਰ ਨੂੰ ਛੱਡ ਅੰਦਰਲੇ ਰਸ ਵਿੱਚ ਪਹੁੰਚਦੀ ਹੈ। ਉਸ ਅੱਗੇ ਉਹ ਸਾਧੂ ਆਪਣੀ ਸਾਰੀ ਕਮਾਈ ਰੱਖ ਦਿੰਦਾ ਹੈ ਅਤੇ ਉਹਦੇ ਇਸ ਅਨੋਖੀ ਜਿਹੀ ਜਿਸਮ ਨੂੰ ਕਰੂਪ ਕਰਨ ਦੀ ਲੋੜ, ਉਹਦਾ ਅਰਥ ਅਤੇ ਉਹਦੇ ਅੰਦਰ ਦਾ ਭਾਵ ਖੁੱਲ੍ਹਦਾ ਹੈ। ਪੂਰਬ ਦੀ ਕੁੱਲ ਰਸਕ ਕਿਰਤ ਵੀ ਇਉਂ ਆਪਣੇ ਬਾਹਰ ਨੂੰ ਕੁਛ ਅਨੋਖੇ ਓਪਰਾਪਨ ਵਾਲੀ ਕਰੂਪਤਾ ਕਰ ਅੰਦਰ ਰਸ ਦੀ ਸੱਚਾਈ ਨੂੰ ਲੁਕਾ ਕੇ ਰੱਖਦੀ ਹੈ। ਮਸ਼ਹੂਰ ਹੈ ਕਿ ਪੂਰਬ ਵਿੱਚ ਲਾਲਾਂ ਨੂੰ ਫੱਟੇ ਚੀਥੜਿਆਂ ਵਿੱਚ ਰੱਖਿਆ ਜਾਂਦਾ ਹੈ। ਇਉਂ ਅਸੂਲ ਅਤੇ ਆਦਰਸ਼ਕ ਦ੍ਰਿਸ਼ਟੀ ਪੂਰਬ ਦੀ ਰਸਕ ਕਿਰਤ ਦੀ ਨਿਯਮਾਂ ਵਿੱਚ ਸਮਾਈ ਹੋਈ ਹੈ। ਰਸਕ ਕਿਰਤ ਦੀ ਡੈਫੀਨੇਸ਼ਨ ਉਨੀ ਹੀ ਵੱਡੀ ਲੰਮੀ ਗੂੜੀ ਇਤਿਹਾਸਕ ਹੈ ਜਿੰਨਾ ਕਿਸੇ ਕੌਮ ਦੇ ਆਦਰਸ਼ਾਂ ਦਾ ਸਾਰਾ ਕਿੱਸਾ ਅਤੇ ਉਹਨਾਂ ਦਾ ਅੰਦਰਲਾ ਭੇਦ। ਇੱਕ ਸਾਧੂ ਦੀ ਧੂਣੀ ਕੇ ਹੈ? ਇਸ ਨੂੰ ਦੱਸਣ ਲਈ ਪ੍ਰਾਚੀਨ ਹਿੰਦੁਸਤਾਨ ਦੇ ਸਾਰੇ ਆਤਮਕ ਵਿੱਦਿਆ ਦੇ ਇਤਿਹਾਸ ਦੇ ਗਿਆਨ ਦੀ ਲੋੜ ਪੈਂਦੀ ਹੈ। ਇਉਂ ਹੀ ਕਿਸੇ ਕੌਮ ਦੇ ਇੱਕ ਚਿੱਤਰ ਦੀ ਸਮਝਣ ਲਈ ਉਸ ਕੌਮ ਦੀ ਸਾਰੀ ਅੰਦਰ ਦੀ ਹਾਲਤ ਦੇ ਜਾਣਨ ਦੀ ਲੋੜ ਪੈਂਦੀ ਹੈ। ਇਸ ਕਰਕੇ ਕਿਸੇ ਕੌਮ ਨੂੰ ਸਮਝਣ ਲਈ ਉਸ ਕੌਮ ਦੀ ਰਸਕ ਕਿਰਤ ਦੀਆਂ ਬਣਤਾਂ, ਘਾੜਾਂ ਅਤੇ ਚਿੱਤਰਾਂ ਦੀ ਬੋਲੀ ਥੀ ਵਾਕਫ ਹੋਣ ਦੀ ਲੋੜ ਆਉਂਦੀ ਹੈ। ਹਰ ਇੱਕ ਰਸਕ ਕਿਰਤ ਦੀ ਬਣਤ ਆਪੇ ਵਿੱਚ ਸਦਾ ਮੁਕੰਮਲ ਆਉਂਦੀ ਹੈ। ਉਸ ਵਿੱਚ ਕੁੱਲ ਲੰਘ ਗਿਆ ਕਾਲ ਉਸ ਘੜੀ ਲਈ ਠਹਿਰਿਆ ਆਉਂਦਾ ਹੈ, ਜਿਵੇਂ ਉਸ ਅਧਿਆਤਮਕ ਜੀਵਨ ਦੀ ਛੱਬੀ ਨੂੰ ਦੇਖਣ ਉੱਥੇ ਉਸੇ ਵੀ ਠਹਿਰ ਗਿਆ ਹੈ। ਰਸਕ ਕਿਰਤ ਬਿਨਾਂ ਰਸਕ ਕਿਰਤੀ ਦੇ ਆਪਣੇ ਰਸ ਦੀ ਮੂਰਤ ਹੋਰ ਕੁਛ ਨਹੀਂ ਹੋ ਸਕਦੀ। ਅੰਦਰਲੇ ਰਸ ਨੂੰ ਕਿਸੇ ਮੂਰਤੀ ਵਿੱਚ, ਕਿਸੇ ਰੂਪ ਵਿੱਚ, ਕਿਸੇ ਚਿੱਤਰ ਮੰਤਰ ਵਿੱਚ ਪ੍ਰਗਟ ਕਰਨਾ, ਇਹ ਰਸਕ ਕਿਰਤ ਦਾ ਅਮਲ ਹੈ। ਸੁਭਾਵਿਕ ਗੱਲ ਹੈ ਕਿ ਹਰ ਇੱਕ ਮੁਲਕ ਦਾ ਇਸ ਭੇਦ ਤੇ ਪ੍ਰਕਾਸ਼ ਕਰਨ ਦਾ ਤਰੀਕਾ ਆਪੋ ਆਪਣਾ ਹੋਣਾ ਚਾਹੀਦਾ ਹੈ। ਇਸ ਕਰਕੇ ਪੂਰਬ ਤੇ ਪੱਛਮ ਦੀਆਂ ਆਤਮਕ ਰੁਚੀਆਂ ਤੇ ਝੁਕਾਵਾਂ ਦਾ ਭੇਦ ਆਪ ਮੁਹਾਰਾ ਜਿੰਨਾ ਆਰਟ ਵਿੱਚ ਪਤਾ ਲੱਗਦਾ ਹੈ ਹੋਰ ਕਿਧਰੇ ਨਹੀਂ ਲੱਗ ਸਕਦਾ। ਆਦਮੀ ਦੇ ਆਪੇ ਵਿੱਚ ਪਾਏ ਰਿਸ਼ਤੇ, ਪਿਆਰ, ਲਗਾਉ ਤੇ ਮੇਲਿਆਂ ਦੇ ਅੰਦਰ ਅੰਦਰ ਅਨੁਭਵ ਕੀਤੇ ਰਸ ਬਿਨਾਂ ਰਸ ਕਿਰਤ ਦੇ ਪ੍ਰਗਟ ਨਹੀਂ ਕੀਤੇ ਜਾ ਸਕਦੇ ਤੇ ਇਹ ਰੱਬੀ ਨੇਮ ਹੈ ਕਿ ਰਸ ਪੁੰਗਰ ਕੇ ਅੰਦਰੋਂ ਬਾਹਰ ਵੱਲ ਫੁੱਟਦਾ ਹੈ। ਜਿਵੇਂ ਬੀਜ ਅੰਗੁਰਿਆ ਕਦੀ ਉੱਗਣ ਥੀ ਬਿਨਾਂ ਰਹਿ ਨਹੀਂ ਸਕਦਾ, ਇਉਂ ਹੀ ਰਸ ਕਿਸੇ ਨਾ ਕਿਸੇ ਤਰ੍ਹਾਂ ਅੰਦਰੋਂ ਬਾਹਰ ਇੱਕ ਨਦੀ ਦੇ ਰਾਗ ਵਾਂਗ ਕਿਸੇ ਲੈ ਦੇ ਤਾਲ ਵਿੱਚ ਬਾਹਰ ਆਉਂਦਾ ਹੈ। ਮੂੰਹ ਚੁੰਮਣਾ ਹੁਣ ਇੱਕ ਪਿਆਰ ਦੇ ਰਸ ਦਾ ਸਹਿਜ ਸੁਭਾਅ ਬਾਹਰ ਫੁੱਟ ਆਉਣਾ ਹੈ। ਇਸੇ ਤਰ੍ਹਾਂ ਹਰ ਇੱਕ ਕੌਮ ਸਮਾਂ ਆਪੋ ਆਪਣੇ ਰਸ ਦਾ ਪ੍ਰਭਾਵ ਰਸਕ ਕਿਰਤ ਦੁਆਰਾ ਕਰਦਾ ਹੈ ਤੇ ਰਸਕ ਕਿਰਤ ਬਿਨਾਂ ਸੁਤੰਤਰ ਹੋਈ ਸੁਰਤ ਦੇ ਆਪਣੇ ਅਸਲੇ ਵਿੱਚ ਕਦੀ ਨਹੀਂ ਆਉਂਦੀ, ਨਾ ਵਾਅਦਾ ਪਾ ਸਕਦੀ ਹੈ। ਇਸ ਵਾਸਤੇ ਨਵੇਂ ਧਰਮ ਦੇ ਆਵੇਸ਼ ਮਗਰ ਰਸਕ ਕਿਰਤ ਦੀ ਇੱਕ ਜੀਂਦੀ ਲਹਿਰ ਆਉਂਦੀ ਹੈ। ਸਿਦਕ ਤੇ ਸੱਚ ਦੇ ਆਵੇਸ਼ ਵਿੱਚ ਸੁਰਤ ਆਪੇ ਵਿੱਚ ਆਈ ਹੋਈ ਕਿਸੇ ਅਚਰਜ ਰੰਗ ਵਿੱਚ ਰਸਕ ਕਿਰਤ ਨੂੰ ਸੁਰਜੀਤ ਕਰਦੀ ਹੈ। ਬੁੱਧ ਦੇਵ ਦੇ ਅਵਤਾਰ ਮਗਰੋਂ ਕੁੱਲ ਏਸ਼ੀਆ ਵਿੱਚ ਰਸਕ ਕਿਰਤ ਦਾ ਅਜੀਬ ਵਾਧਾ ਤੇ ਫੈਲਾਓ ਤੇ ਨਿਰਾਲੇ ਭਾਵਾਂ ਦੇ ਪ੍ਰਕਾਸ਼ ਹੋਏ। ਇਸੇ ਤਰ੍ਹਾਂ ਈਸਾਈਅਤ ਯੂਰਪ ਵਿੱਚ ਫੈਲਣ ਨਾਲ ਉਸ ਪਵਿੱਤਰ ਸਿਦਕ ਦੇ ਪਿੱਛੇ ਰਸਕ ਕਿਰਤ ਨਵੇਂ ਵੇਸ ਪਾ ਨਿਕਲੀ। ਯੂਨਾਨ ਦਾ ਆਵੇਸ਼ ਇਨਸਾਨੀ ਜਿਸਮੀ ਪੂਰਨਤਾ ਸੀ, ਈਸਾਈ ਆਵੇਸ਼ ਨਾਲ ਸੁਰਤ ਦੇ ਸੋਹਣਬ ਦੇ ਖੇੜੇ ਦੇ ਰੰਗ ਖਿਲੇ। ਉਕਾਕੁਰਾ ਨੇ ਬੜੇ ਨਿਹਚਾ ਦਿਲਾਉਣ ਵਾਲੇ ਤਰੀਕੇ ਨਾਲ ਆਪਣੀ ਪੋਥੀ ਪੂਰਬ ਦੀ ਰਸਕ ਕਿਰਤ ਦੇ ਆਦਰਸ਼ ਵਿੱਚ ਸਿੱਧ ਕੀਤਾ ਹੈ ਕਿ ਰਸਕ ਕਿਰਤ ਦੇ ਨੁਕਤੇ ਥੀ ਸਾਰਾ ਏਸ਼ੀਆ ਇੱਕ ਟੱਬਰ ਵਾਂਗ ਹੈ। ਅਰ ਕੀ ਹਿੰਦੁਸਤਾਨ, ਕੀ ਚੀਨ, ਈਰਾਨ, ਜਾਪਾਨ ਸਭ ਇੱਕ ਮੁੱਢ ਦੀਆਂ ਕਈ ਸ਼ਾਖਾ ਹਨ ਤੇ ਆਪ ਦੱਸਦੇ ਹਨ ਕਿ ਕਦੀ ਏਸ਼ੀਆ ਦੀ ਰਸਕ ਕਿਰਤ ਇੱਕ ਥਾਂ ਵਿੱਚ ਸੀ ਤੇ ਉੱਥੋਂ ਤੁਰ ਕੇ ਸਾਰੇ ਫੈਲੀ ਹੈ। ਉੱਧਰ ਹੈਲਾਸ ਦੇ ਕੰਢੇ ਯੂਨਾਨ ਵਿੱਚ ਤੇ ਤੁਰ ਪੱਛਮ ਆਇਰਲੈਂਡ ਦੀ ਧਰਤ ਉੱਪਰ ਤੇ ਇੱਧਰ ਮਿਸਰ, ਚੀਨ, ਹਿੰਦੁਸਤਾਨ ਉੱਤੇ ਉਸ ਇੱਕ ਥਾਂ ਥੀ ਚਲੇ ਦਰਿਆ ਨੇ ਆਪਣੇ ਛਲ ਦੀ ਛਾਂ ਦੇ ਨਿਸ਼ਾਨ ਛੱਡੇ ਹਨ। ਤੇ ਜਿਵੇਂ ਸਿਸਟਰ ਨਿਵੇਦਿਤਾ ਕਹਿੰਦੀ ਹੈ, ਕੁੱਲ ਏਸ਼ੀਆ ਦੀ ਰਸਕ ਕਿਰਤ ਦਾ ਸੋਮਾ ਇੱਕ ਹੋਣ ਨਾਲ ਹੀ ਉਹ ਦਿਲ ਨੂੰ ਨਿੱਕਾ ਤੇ ਕਮੀਨਾ ਕਰਨ ਵਾਲੇ ਝਗੜੇ ਕਿ ਯੂਨਾਨ ਨੇ ਹਿੰਦੁਸਤਾਨ ਦੀ ਰਸਕ ਕਿਰਤ ਨੂੰ ਇੰਜ ਉੱਚਾ ਕੀਤਾ ਤੇ ਫਲਾਣੇ ਨੇ ਉਂਝ ਕੀਤਾ, ਸਦਾ ਲਈ ਸ਼ਾਂਤ ਹੋ ਜਾਂਦੇ ਹਨ। ਯੂਨਾਨ ਇਉਂ ਤਾਂ ਉਸ ਪ੍ਰਾਚੀਨ ਸੱਭਿਅ ਏਸ਼ੀਆ ਦਾ ਇੱਕ ਸੂਬਾ ਬਣ ਜਾਂਦਾ ਹੈ ਤੇ ਇਹ ਪ੍ਰਾਚੀਨ ਏਸ਼ੀਆ ਕੁੱਲ ਰਸਕ ਕਿਰਤਾਂ ਤੇ ਵੇਗ ਵੇਗ ਦੀਆਂ ਸੱਭਿਅਤਾ ਦਾ ਉਸ ਤਰ੍ਹਾਂ ਇੱਕ ਆਵੇਸ਼ ਵਾਲਾ ਭਾਰਾ ਪਿੱਛਾ ਹੋ ਜਾਂਦਾ ਹੈ ਜਿਸ ਤਰ੍ਹਾਂ ਸਵੀਡਨ, ਨਾਰਵੇ ਦੇ ਪ੍ਰਾਚੀਨ ਅਸਗਰਡ ਕੁੱਲ ਨਾਰਸੀ ਪੁਰਾਣਾ ਦਾ ਸੋਮਾ ਹਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।